ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਸਤਵੰਤ ਕੌਰ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਛੇਵਾਂ ਕਾਂਡ। ਹੁਣ ਸਤਵੰਤ ਕੌਰ ਆਪਣੀ ਆਪੇ ਭਾਈ ਕੈਦ ਭੋਗਣ ਲੱਗ ਗਈ। ਸਾਰਾ ਦਿਨ ਅੰਦਰ ਨਾਲ ਵਿਹਾਰ ਹੋ ਗਿਆ। ਫਾਤਮਾ ਦਿਨ ਵਿੱਚ ਕਈ ਫੇਰੇ ਪਾਉਂਦੀ, ਪਰ ਜਦ ਘਰ ਵਿੱਚ ਕੋਈ ਨਾ ਹੁੰਦਾ ਤਾਂ ਇਸਨੇ ਕੀਤੇ ਦਾ ਬਦਲਾ ਖੂਬ ਲਾਇਆ। ਆਪਣੀ ਮੁੱਲ ਲਈ ਗੋਲੀ ਦੀ ਸੇਵਾ ਪੂਰੀ ਪੂਰੀ ਕੀਤੀ। ਪਰ ਹੁਣ ਫਾਤਮਾ ਨੂੰ ਇੱਕ ਹੈਰਾਨਗੀ ਲੱਗੀ ਕਿ ਮੈਂ ਤਾਂ ਘੜੀ ਭਰ ਇਕੱਲੀ ਨਹੀਂ ਬੈਠ ਸਕਦੀ, ਇਹ ਕੁੜੀ ਕਿੱਕੁਰ ਅੱਠ ਪੈਰ ਕਲਿਆਂ ਬਿਤਾ ਲੈਂਦੀ ਹੈ। ਬਹੁਤ ਸੋਚੇ ਪਰ ਸਮਝ ਨਾ ਪਵੇ। ਇੱਕ ਦਿਨ ਰਹਿ ਨਾ ਸਕੀ, ਪੁੱਛਣ ਲੱਗੀ, ਬੀਬੀ ਕੀ ਕਾਰਨ ਹੈ ਕਿ ਤੂੰ ਸਾਰਾ ਦਿਨ ਇਕੱਲੀ ਉਦਾਸ ਨਹੀਂ ਹੁੰਦੀ? ਸਤਵੰਤ ਕੌਰ, ਬੀਬੀ ਮੈਂ ਇਕੱਲੀ ਕਦੇ ਨਹੀਂ ਹੋਈ। ਫਾਤਮਾ ਹੈਰਾਨ ਹੋ ਕੇ, ਤੇਰੇ ਪਾਸ ਆਉਂਦਾ ਕੋਈ ਦਿਸਦਾ ਤਾਂ ਨਹੀਂ? ਸਤਵੰਤ ਕੌਰ, ਠੀਕ ਹੈ, ਪਰ ਜਿਹੜਾ ਮੇਰੇ ਨਾਲ ਰਹਿੰਦਾ ਹੈ ਉਹ ਅੱਖਾਂ ਨਾਲ ਨਹੀਂ ਦਿਸਦਾ। ਫਾਤਮਾ ਡਰ ਕੇ, ਹੈਂ, ਉਹ ਕੌਣ ਹੈ? ਕੀ ਤੈਂ ਕੋਈ ਭੂਤ ਵਸ ਕਰ ਰੱਖਿਆ ਹੈ? ਸਤਵੰਤ ਕੌਰ, ਨਹੀਂ ਜੀ, ਭੂਤ ਨਹੀਂ ਬੀਬੀ, ਮੇਰਾ ਗੁਰੂ ਮੇਰੇ ਨਾਲ ਰਹਿੰਦਾ ਹੈ। ਫਾਤਮਾ ਹੋਰ ਵੀ ਅਚੰਬਾ ਹੋ ਕੇ, ਗੁਰੂ ਕਿੱਥੇ ਰਹਿੰਦਾ ਹੈ ਅਤੇ ਕਿਸ ਤਰ੍ਹਾਂ? ਸਤਵੰਤ ਕੌਰ, ਬੀਬੀ ਮੈਂ ਗੁਰੂ ਕੀ ਬਾਣੀ ਦਾ ਪਾਠ ਕਰਦੀ ਰਹਿੰਦੀ ਹਾਂ, ਅਤੇ ਇਹ ਪਿਤਾ ਜੀ ਨੇ ਦੱਸਿਆ ਹੋਇਆ ਹੈ ਕਿ ਜਿੱਥੇ ਬਾਣੀ ਦਾ ਪਾਠ ਮਨ ਲਾ ਕੇ ਕੀਤਾ ਜਾਵੇ ਉੱਥੇ ਗੁਰੂ ਆਉਂਦਾ ਹੈ। ਉਹ ਬਾਣੀ ਵੀ ਗੁਰੂ ਦਾ ਪ੍ਰਤੱਖ ਰੂਪ ਹੈ। ਫਾਤਮਾ, ਬਾਣੀ ਗੁਰੂ ਕੀ ਕੁਰ ਹੁੰਦੀ ਹੈ? ਸਤਵੰਤ ਕੌਰ, ਇਹ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਧਰਮ ਦਾ ਨਿਯਮ ਹੈ ਕਿ ਬਾਣੀ ਗੁਰੂ ਹੈ। ਪਰੰਤੂ ਇਹਨਾਂ ਮੈਂ ਵੀ ਜਾਣਦੀ ਹਾਂ ਕਿ ਬਾਣੀ ਪੜ੍ਹਦਿਆਂ ਦਿਲ ਬੜਾ ਪ੍ਰਸੰਨ ਹੋ ਜਾਂਦਾ ਹੈ, ਔਰ ਕੋਈ ਚਿੰਤਾ ਦੁੱਖ ਦਿਲ ਵਿੱਚ ਨਹੀਂ ਰਹਿੰਦਾ, ਇਕੱਲ ਦੁਕਲ ਕੁਛ ਮਾਲੂਮ ਨਹੀਂ ਹੁੰਦੀ। ਇਸ ਤੋਂ ਮੈਂ ਸਮਝਦੀ ਹਾਂ ਕਿ ਗੁਰੂ ਮੇਰੇ ਨਾਲ ਹੈ, ਕਿਉਂਕਿ ਗੁਰੂ ਅਤੇ ਪਰਮੇਸ਼ਰ ਦਾ ਰੂਪ ਹੈ ਆਨੰਦ, ਖੁਸ਼ੀ। ਜਦ ਪੜ੍ਹ ਕੇ ਮੈਨੂੰ ਆਨੰਦ ਆਉਂਦਾ ਹੈ ਤਦ ਜ਼ਰੂਰ ਹੈ ਕਿ ਗੁਰੂ ਮਹਾਰਾਜ ਮੇਰੇ ਅੰਗ ਸੰਗ ਹੈ। ਜੇਕਰ ਠੰਡੀ ਪੌਣ ਅਤੇ ਜਲ ਦਾ ਹੋਣਾ ਸਮਝ ਲਈਦਾ ਹੈ, ਇੱਕੁਰ ਅੰਦਰ ਆਨੰਦ ਆ ਜਾਣ ਤੋਂ ਮੈਂ ਸਮਝ ਲੈਂਦੀ ਹਾਂ ਕਿ ਠੀਕ ਬਾਣੀ ਗੁਰੂ ਹੀ ਹੈ, ਲੱਛਣ ਜੋ ਗੁਰੂ ਮਹਾਰਾਜ ਦੇ ਹਨ। ਬੀਬੀ ਜੀ, ਇਸ ਕਰਕੇ ਮੈਂ ਕਦੇ ਆਪਣੇ ਆਪ ਨੂੰ ਇਕੱਲੀ ਨਹੀਂ ਸਮਝਦੀ, ਨਾਲੇ ਗੁਰੂ ਸਾਡੇ ਸਦਾ ਜੀਵਦੇ ਹਨ ਅਤੇ ਅਸੀਂ ਅਰਦਾਸ ਵਿੱਚ ਰਹਿੰਦੇ ਹਾਂ ਕਿ ਸਭ ਥਾਈਂ ਹੋਏ ਸਹਾਏ, ਸਾਡੇ ਗੁਰੂ ਸਾਡੇ ਸਹਾਈ ਹਨ ਸਭ ਥਾਵੇਂ। ਹਾਂ, ਉਸ ਵੇਲੇ ਘਾਬਰਦੀ ਹਾਂ ਕਿ ਜਦ ਬਾਣੀ ਛੁੱਟ ਜਾਵੇ ਜਾਂ ਮੈਂ ਦਿਲ ਲਾ ਕੇ ਪਾਠ ਨਾ ਕਰਾਂ ਤਾਂ, ਪਰ ਪ੍ਰਾਰਥਨਾ ਕਰਦਿਆਂ ਅਤੇ ਮਨ ਲਾ ਕੇ ਪਾਠ ਕਰਦਿਆਂ ਦਿਲ ਲੱਗ ਜਾਂਦਾ ਹੈ, ਔਰ ਦਿਲ ਲੱਗਦੇ ਹੀ ਆਨੰਦ ਆ ਜਾਂਦਾ ਹੈ। ਪਰ ਇਹ ਪਿਤਾ ਜੀ ਦੀ ਕਿਰਪਾ ਹੈ, ਪਿਤਾ ਜੀ ਨੂੰ ਪਰਮੇਸ਼ਰ ਸਦਾ ਆਨੰਦ ਰੱਖੇ। ਜੇ ਉਹ ਛੋਟੇ ਹੁੰਦੇ ਮੇਰੇ ਨਾਲ ਮਿਹਨਤ ਨਾ ਕਰਦੇ ਔਰ ਇਹ ਦਾਤ ਨਾ ਬਖਸ਼ਦੇ ਤਦ ਇਹਨਾਂ ਦੁੱਖਾਂ ਨੂੰ ਮੈਂ ਕਦੇ ਝੱਲ ਨਾ ਸਕਦੀ। ਫਾਤਮਾ ਨੇ ਮਿੱਠਤ ਨਾਲ ਪੁੱਛਿਆ ਕਿ ਬੀਬੀ, ਕੀ ਤੇਰੇ ਪਿਤਾ ਜੀ ਨੇ ਮਾਪਿਆਂ ਵਾਲੇ ਮੋਹ ਵਿੱਚ ਕਿਰਪਾ ਕਰ ਦਿੱਤੀ ਸੀ? ਕੀ ਤੈਂ ਵੀ ਕੁਝ ਐਸਾ ਕੰਮ ਕੀਤਾ ਸੀ ਕਿ ਜਿਸ ਕਰਕੇ ਉਹ ਤੇਰੇ ਉੱਤੇ ਟੁੱਟ ਪਏ ਸਨ? ਸਤਵੰਤ ਕੌਰ, ਬੀਬੀ ਜੀ, ਤੁਸੀਂ ਇਸ ਤਰ੍ਹਾਂ ਦੀਆਂ ਪੁੱਛਾਂ ਕਿਉਂ ਪੁੱਛਦੇ ਹੋ? ਮੈਂ ਕਦੇ ਅੱਗੇ ਤੁਹਾਡੇ ਪਾਸੋਂ ਐਸੀਆਂ ਗੱਲਾਂ ਨਹੀਂ ਸੁਣੀਆਂ ਹਨ। ਫਾਤਮਾ, ਮੈਨੂੰ ਕੁਝ ਸਮਝ ਨਹੀਂ ਹੈ, ਪਰ ਮੈਂ ਛੋਟੇ ਹੁੰਦਿਆਂ ਐਸੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਹਨ। ਮੇਰੇ ਪਿਤਾ ਫਕੀਰਾਂ ਦੇ ਮੇਲੀ ਸਨ, ਔਰ ਘਰ ਵਿੱਚ ਜਦ ਕੋਈ ਆਉਂਦਾ ਸੀ ਤਦ ਮੈਂ ਵੀ ਫਕੀਰਾਂ ਦੇ ਬਚਨ ਕਦੇ ਕਦੇ ਸੁਣੇ ਹਨ, ਪਰ ਮੈਂ ਪਿਤਾ ਜੀ ਤੋਂ ਕੁਝ ਲਾਭ ਨਾ ਉਠਾਇਆ। ਇਸ ਕਰਕੇ ਮੈਂ ਤੈਥੋਂ ਪੁੱਛਦੀ ਹਾਂ ਕਿ ਤੂੰ ਕੀ ਕੁਰ ਲਾਭ ਉਠਾ ਲਿਆ? ਸਤਵੰਤ ਕੌਰ, ਬੀਬੀ, ਸਾਡੇ ਧਰਮ ਵਿੱਚ ਮਾਤਾ ਪਿਤਾ ਦਾ ਇਹ ਧਰਮ ਹੈ ਕਿ ਸੰਤਾਨ ਨੂੰ ਧਰਮ ਦੀ ਸਿੱਖਿਆ ਦੇਣ। ਨਿਰਾ ਪਾਲਣ ਪੋਸਣ ਹੀ ਨਹੀਂ, ਸਗੋਂ ਭਲੇ ਮਾਣਸ, ਨੇਕ ਅਤੇ ਧਰਮੀ ਬਣਾਉਣਾ ਵੀ ਉਹਨਾਂ ਦਾ ਧਰਮ ਹੈ। ਇਸ ਕਰਕੇ ਜੋ ਕੁਝ ਮੈਨੂੰ ਲੱਭਾ ਹੈ ਪਿਤਾ ਜੀ ਦੀ ਕਿਰਪਾ ਕਰਕੇ, ਕਿਸੇ ਮੇਰੇ ਗੁਣ ਕਰਕੇ ਨਹੀਂ। ਹਾਂ, ਇੱਕ ਦਿਨ ਮੈਂ ਪਿਤਾ ਜੀ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਸਤਵੰਤ ਕੌਰ, ਮੈਂ ਤੈਨੂੰ ਦੇਖ ਕੇ ਕਰਤਾਰ ਦਾ ਸ਼ੁਕਰ ਕਰਦਾ ਹਾਂ, ਔਰ ਬੜਾ ਆਨੰਦ ਹੁੰਦਾ ਹਾਂ। ਉਸ ਦਿਨ ਇਹ ਗੱਲ ਹੋਈ ਸੀ ਕਿ ਮੈਂ ਵਰਾ ਦਿਨ ਲਾ ਕੇ ਇੱਕ ਪੋਥੀ ਪੰਜ ਗ੍ਰੰਥੀ ਦੀ ਹੱਥੀਂ ਲਿਖੀ ਸੀ। ਉਹ ਪੋਥੀ ਇੱਕ ਲੋੜਵੰਦ ਵਿਧਵਾ ਨੇ ਮੈਥੋਂ ਮੰਗੀ, ਮੈਂ ਉਸਨੂੰ ਤਰਸ ਕਰਕੇ ਦੇ ਦਿੱਤੀ। ਇਹ ਗੱਲ ਸੁਣ ਕੇ ਪਿਤਾ ਜੀ ਬੜੇ ਪ੍ਰਸੰਨ ਹੋਏ ਸਨ। ਸਾਡੇ ਧਰਮ ਵਿੱਚ ਪੋਥੀ ਕਿਸੇ ਨੂੰ ਦੇਣੀ ਬੜਾ ਭਾਰਾ ਪੁੰਨ ਹੈ, ਪਰ ਮੈਨੂੰ ਇਸ ਗੱਲ ਦੀ ਖਬਰ ਵੀ ਪਿੱਛੋਂ ਲੱਗੀ ਸੀ। ਫਾਤਮਾ, ਬੀਬੀ, ਮੈਂ ਹੁਣ ਸਮਝੀ ਕਿ ਤੇਰਾ ਹੌਂਸਲਾ ਕਿਉਂ ਹਰ ਦੁੱਖ ਸੁੱਖ ਵਿੱਚ ਤੈਨੂੰ ਹਾਰ ਨਹੀਂ ਦਿੰਦਾ, ਔਰ ਕਿਉਂ ਤੂੰ ਦੁਖੀ ਹੋ ਕੇ ਵੀ ਸਦਾ ਪ੍ਰਸੰਨ ਹੋ ਜਾਂਦੀ ਹੈ ਔਰ ਇਕੱਲੀ ਵੀ ਨਹੀਂ ਕਾਬਰਦੀ। ਪਰ ਕੀ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਵੀ ਇਸ ਸੁੱਖ ਦਾ ਭਾਗੀ ਕਰ ਲਓ? ਸਤਵੰਤ ਕੌਰ, ਮੈਨੂੰ ਆਪ ਤੋਂ ਕਿਸੇ ਗੱਲ ਦਾ ਲੁਕਾਓ ਨਹੀਂ। ਜੇਕਰ ਆਪ ਦੀ ਆਤਮਾ ਨੂੰ ਠੰਡ ਪਹੁੰਚ ਸਕੇ ਤਦ ਮੈਂ ਹਾਜ਼ਰ ਹਾਂ, ਪਰ ਇਹ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਵੋ। ਫਾਤਮਾ, ਜ਼ਿਕਰ ਕਹੇ। ਸਤਵੰਤ ਕੌਰ, ਐਂ ਕਰਕੇ ਹਰ ਰੋਜ਼ ਇੱਕ ਤੁਕ ਬਾਣੀ ਦੀ ਮੈਥੋਂ ਸੁਣ ਲਿਆ ਕਰੋ ਔਰ ਅਰਥ ਸਮਝ ਲਿਆ ਕਰੋ, ਫਿਰ ਪਿਆਰੀ ਲੱਗੇ ਤਾਂ ਯਾਦ ਕਰ ਲਿਆ ਕਰੋ, ਅਤੇ ਨਾਲੇ ਜੋ ਊਣਾ ਅਤੇ ਔਗਣ ਤੁਹਾਨੂੰ ਆਪਣੇ ਵਿੱਚ ਦਿਸਣ ਉਹਨਾਂ ਨੂੰ ਕੱਢਣ ਦਾ ਯਤਨ ਕਰੋ ਔਰ ਐਸਾ ਸੁਭਾਅ ਬਣਾਓ ਕਿ ਜੋ ਦੂਸਰੇ ਨੂੰ ਦੁੱਖਦਾਤਾ ਨਾ ਹੋਵੇ। ਜਦ ਫਾਤਮਾ ਨੇ ਇਹ ਉਪਦੇਸ਼ ਸੁਣਿਆ ਤਦ ਉਦਮ ਨਾਲ ਉਸਦੇ ਕਹੇ ਪਰ ਤੁਰਨੇ ਲੱਗ ਪਈ। ਇੱਧਰ ਸਤਵੰਤ ਕੌਰ ਨੇ ਉਸਨੂੰ ਜਪਜੀ ਸਾਹਿਬ ਦੀ ਇੱਕ ਤੁੱਕ ਰੋਜ਼ ਕੰਠ ਕਰਾਉਣੀ ਸ਼ੁਰੂ ਕਰ ਦਿੱਤੀ, ਨਾਲੇ ਅਰਥ ਸਮਝਾਵੇ ਨਾਲੇ ਯਾਦ ਕਰਾਵੇ। ਉਸ ਵਿਚਾਰੀ ਦੀ ਜ਼ਬਾਨ ਉੱਤੇ ਬਹੁਤ ਔਖੀ ਤੁਕ ਚੜ੍ਹੇ ਅਤੇ ਸਮਝ ਵੀ ਔਖ ਨਾਲ ਪਵੇ, ਪਰ ਸਤਵੰਤ ਕੌਰ ਦੀ ਅਥੱਕ ਮਿਹਨਤ ਨੇ ਸਭ ਮੁਸ਼ਕਲਾਂ ਨੂੰ ਹੱਲ ਕੀਤਾ ਔਰ ਕਿੰਨੇ ਚਿਰ ਦੀ ਮਿਹਨਤ ਦੇ ਮਗਰੋਂ ਉਸਨੂੰ ਜਪਜੀ ਸਾਹਿਬ ਕੰਠ ਹੋ ਗਈ। ਹੁਣ ਸਤਵੰਤ ਕੌਰ ਨੇ ਉਸਨੂੰ ਪਾਠ ਕਰਨ ਦਾ ਵੱਲ ਸਿਖਾਇਆ। ਫਾਤਮਾ ਜਦ ਪਾਠ ਕਰੇ ਤਦ ਆਨੰਦ ਆਵੇ, ਸਦਾ ਲਈ ਸੁਖੀ ਰਹੇ, ਭਲਾ ਕਰਨ ਦੀ ਚਾਹ ਰਹੇ। ਸਤਵੰਤ ਕੌਰ ਦੀ ਪਤ ਉਸਦੀਆਂ ਅੱਖਾਂ ਵਿੱਚ ਬਹੁਤ ਵੱਧ ਗਈ। ਉਹ ਉਸਨੂੰ ਇੱਕ ਉੱਚਾ ਫਕੀਰ ਮੰਨਣ ਲੱਗ ਗਈ ਔਰ ਉਸਦੀ ਸੇਵਾ ਨੂੰ ਆਪਣੇ ਧਨ ਭਾਗ ਜਾਣਨੇ ਲੱਗ ਗਈ। ਪਰ ਸਤਵੰਤ ਸਮਝੇ ਕਿ ਇਹ ਗੁਰੂ ਦੀ ਮਿਹਰ ਹੈ, ਗੁਰੂ ਦਾ ਪ੍ਰਤਾਪ ਹੈ ਕਿ ਕੈਦ ਪਿਆਂ ਵੀ ਮੈਨੂੰ ਕਿਸ ਸੁੱਖ ਵਿੱਚ ਪਹੁੰਚਾ ਦਿੱਤਾ ਹੈ ਸੂ, ਨਹੀਂ ਤਾਂ 5 ਰੁਪਏ ਤੋਂ ਵਿੱਕੀ ਹੋਈ ਗੁਲਾਮ ਕੁੜੀ ਕਿਸੇ ਬਾਵਰਚੀ ਖਾਨੇ ਵਿੱਚ ਭਾਂਡੇ ਮਾਂਜਦੀ ਹੁੰਦੀ। ਪਰ ਇਹ ਗੁਰੂ ਕੀ ਬਾਣੀ ਦਾ ਪ੍ਰਤਾਪ ਹੈ ਕਿ ਮੈਨੂੰ ਕੈਦ ਵਿੱਚ ਵੀ ਸੁੱਖ ਅਤੇ ਸ਼ੋਭਾ ਪ੍ਰਦਾਨ ਕੀਤੀ। ਗੁਰੂ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਕੈਸੀ ਸੋਹਣੀ ਆਖੀ ਹੈ, ਧੰਨ ਗੁਰੂ, ਧੰਨ ਗੁਰੂ, ਧੰਨ ਬਾਣੀ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਗਿਨ ਜੈ ਆਏ ਸਿੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋਂ ਮੈਲਾ ਮਲਕਬੂ ਨ ਤੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈਸਾ। ਸਤਵਾਂ ਕਾਂਡ। ਫਾਤਮਾ ਦੀ ਦੂਸਰੀ ਸੌਂਕਣ ਦੇ ਜੀ ਨੂੰ ਬਹੁਤ ਦੁੱਖ ਪਹੁੰਚ ਰਿਹਾ ਸੀ। ਦਿਨ ਰਾਤ ਮਨਸੂਬੇ ਸੋਚਦੀ ਕਿ ਕਿਸ ਪ੍ਰਕਾਰ ਉਸਨੂੰ ਦੁੱਖ ਦੇਵੇ। ਜਿਸ ਦਿਨ ਤੋਂ ਸਤਵੰਤ ਕੌਰ ਨੇ ਉਸਦੇ ਪਤੀ ਦੀ ਜਿੰਦ ਬਚਾਈ ਸੀ, ਉਸ ਦਿਨ ਤੋਂ ਪਤੀ ਨੇ ਖੋਟੇ ਕੰਮ ਅਤੇ ਸ਼ਰਾਬਾਂ ਛੱਡ ਦਿੱਤੀਆਂ ਸਨ ਔਰ ਦੂਸਰੀ ਵਹੁਟੀ ਦੇ ਘਰ ਨੂੰ ਵੀ ਛੱਡ ਦਿੱਤਾ ਸੀ, ਕੇਵਲ ਖਰਚ ਮਾਤਰ ਉਸਨੂੰ ਭੇਜ ਛੱਡਦਾ ਸੀ। ਕਾਰਨ ਇਹ ਸੀ ਕਿ ਉਸਨੂੰ ਸਮਝ ਪੈ ਗਈ ਸੀ ਕਿ ਇਹ ਵਹੁਟੀ ਹੀ ਮੇਰੀ ਤਬਾਹੀ ਦਾ ਕਾਰਨ ਹੋਈ ਹੈ, ਜਿਸ ਨੇ ਘਰ ਦੇ ਖਰਚ ਅੰਨੇ ਵਾਹ ਵਧਾ ਕੇ ਔਰ ਦਿਨ ਰਾਤ ਐਸ਼ ਵਿੱਚ ਪਾ ਕੇ ਮੈਨੂੰ ਸਰਕਾਰੀ ਦਰੋਹੀ ਬਣਾ ਦਿੱਤਾ। ਖਰਚ ਦੇ ਬੇਹੱਦ ਹੋਣ ਨੇ ਇੱਥੋਂ ਤੋੜੀ ਮੈਨੂੰ ਬੇਈਮਾਨ ਬਣਾ ਦਿੱਤਾ ਕਿ ਮਾਲਕ ਨਾਲ ਤਰ੍ਹਾਂ ਤਰ੍ਹਾਂ ਦੇ ਛਲ ਕਰਨੇ ਪਏ ਔਰ ਛੇਕੜ ਕਤਲ ਹੋਣ ਤੱਕ ਨੌਬਤ ਆ ਪਹੁੰਚੀ ਸੀ। ਉਸ ਵਹੁਟੀ ਦੇ ਔਗਣਾਂ ਨੇ ਤਾ ਦਿੱਤਾ, ਪਰ ਫਾਤਮਾ ਦੇ ਗੁਣਾਂ ਨੇ ਖਿੱਚ ਕੀਤੀ, ਕਿਉਂਕਿ ਖਾਨ ਦੇ ਕਰੜੇ ਜ਼ੁਲਮਾਂ ਔਰ ਧੱਕਿਆਂ ਦੀ ਹਾਲਤ ਵਿੱਚ ਵੀ ਫਾਤਮਾ ਸ਼ਰਮ ਧਰਮ ਵਿੱਚ ਪੱਕੀ ਰਹੀ ਔਰ ਸਦਾ ਪਤੀ ਦੀ ਸੇਵਾ ਕਰਨ ਦਾ ਯਤਨ ਕਰਦੀ ਰਹੀ। ਛੇਕੜ ਜੋ ਵਾਹ ਪਤੀ ਦੀ ਜਿੰਦ ਬਚਾਉਣ ਲਈ ਉਸਨੇ ਲਾਈ, ਉਹ ਵੀ ਉਸਨੂੰ ਸਾਰੀ ਮਾਲੂਮ ਹੋ ਗਈ ਸੀ, ਔਰ ਸਤਵੰਤ ਕੌਰ ਦੀ ਹਿੰਮਤ ਦਾ ਕਾਰਨ ਵੀ ਉਹ ਆਪਣੀ ਵਹੁਟੀ ਨੂੰ ਹੀ ਸਮਝਦਾ ਸੀ। ਇਹਨਾਂ ਗੱਲਾਂ ਕਰਕੇ ਫਾਤਮਾ ਫਰਿਸ਼ਤਾ ਪਾਸਦੀ ਸੀ ਔਰ ਦੂਸਰੀ ਵਹੁਟੀ ਠੀਕ ਸ਼ੈਤਾਨ ਲੱਗਦੀ ਸੀ, ਜਿਸ ਤੋਂ ਉਸਨੂੰ ਕਰੜੀ ਸੂਗ ਹੋ ਚੁੱਕੀ ਸੀ। ਦੂਸਰੀ ਵਹੁਟੀ ਦਾ ਨਾਮ ਜ਼ੈਨਬ ਸੀ। एक छोटे घराने की कुड़ी सी और बड़े बुरे लोगों विच पली सी, पर सुंदर बहुत आन करके खान साहब ने परना ली सी। इस त्रीमत का दिल इस दे चेहरे वर्गा सोहना नहीं सी। इसे करके सियाने कहते हैं कि सूरत ते भुलना बड़ी भुल है। गुरु महाराज जी फरमाते हैं, सूरत देखना भूल गवारा, मिथन मुहारा झूठ पसारा। बहुत सारे नौजवान निरियां सोहनियां वोटियां ढूंढते हैं, पर निरी सुहापण वाली वोटी थोड़े दिन ही चंगी लगती है। जद पहले चाव दे दिन लंघ जाते हैं, तद गुणा की खिची स्त्री भरता दे सदा सुखी निभण का कारण बनती है। जे गुण ना होण तां चिट्टे रंग की वोटी भी माड़ी लगन लग जाती है। तां ते गुणा की सुंदरता प्राप्त करनी सब तो वड्डी सुंदरता है। चेहरे की सुंदरता नूं ही इकला लक्षण चंगियाई का नहीं समझ लेना चाहिए, जो एक फिंसी नाल विगड़ जा सकती है और सीतला दे एक तापे नाल करूपता विच बदल जा सकती है। पर गुणा की सुंदरता ही है जो वधेरे नाल निभदी है। महाराज जी का वाक है, गुण कामण कर कंत रिझाया। सो इस सोहनी पर दिल की करूप जैनब दे औगणा ने पति नूं उस तों दूर कर दिता। तद वो कुटिल स्त्री अपनिया चालाकिया नाल अपनी सौंकण ते पति तो बदले लैण दे मनसूबे बनन लगी। सब तो पहला काम उसने ये किया कि एक फफे कुटनी चालाक त्रिमत नूं जो उसकी भेतण सी सौंकड़ दे घर किसे बहाने नौकर करवा दिता। इसका नाम सैद सी। सैद बड़ी चालाक त्रिमत सी। नौकर हुंदे सारी इसने फातमा की ऐसी सेवा चक्की कि जिस नाल उसके ढिड विच वड़ जावे और उसनू हाथों उत्ते पा लवे। सैद जब नौकर होई तद ही सतवंत कौर नू फातमा ने दसिया सी, पर सतवंत कौर ने कुछ लम्मी गौ ना कीती। पर जद कुछ दिन पा के फातमा जद मिले तद ही सैद की कुछ उपमा करे तो सतवंत कौर नू कुछ खटका होया और उसकी डूंगी सोच गोते मार मार विचारन लगी कि एडी नेक परोपकारन ते लायक नौकराणी इत्थे कित्थों आ गई, पर एडी छेती किकुर भेतण बन गई जो नाले तां सेवा करदी है, नाले ऐसे लक्षण दिखालदी है कि जिन्हां तों शक हुंदा है कि वह दिलों साफ नहीं। एक वेर फातमा ते खां साहब अद्धी रात नूं अपने कमरे विच गल्लां करदे सन। उस वेले सतवंत कौर चुप करीती मलकड़े जे बुआ खोल के जो अपने लुकवें थां तो अंदर आई और वह अपने बूए कोली खलो के देखे तो दीवी दी मध्यम लोह विच सैद खड़ी दिसी जो कन ला के वोटी गबरू दे बचन बिलास सुन रही सी। सतवंत कौर पिछले पैरी मुड़ गई, पर सवेरे उसने फातमा नू कह दिता कि सैद दा घर विच रखना मुनासिब नहीं, जिन्नी छेती कढ़ दिती जावे चंगी है। फातमा दा दिल तां नहीं सी चाहुंदा, पर सतवंत दा आख्या मोड़ना भी औखा सी। उसने गबरू नू कहा, गबरू सैद दी सेवा पर खुश सी, उस नू कढ़णों ना नुकर करन लगा। जद वोटी ने बहुत कहा तद कहने लगा, सबब दसो। हुण फातमा सबब की दसे। गल की कुछ चिर गलबात होके चुप हो गई। इस सारी बातचीत कपटन सैद सुनदी रही। हुण वो पक जान गई कि मेरे वलों कुछ भरम फातमा नू पै गया है, पर उसनू पता ना लगे कि की कुर भरम पिया है, क्योंकि सैद दे सारे चाले ऐसे पक्के और लुके हुए सन कि उन्हां दा तू निकलना भी कठिन सी। बहुत सोच के सैद नू अपने शक ही पक्के होंदे दिसे। वो शुबे ए सन कि कई वेर फातमा अचानक गुम हो जांदी, सैद सारा घर टोलदी पर पता ना लगदा, नौकरां बांदियां नू पुछदी कोई थौ ना दसदा। उस कुटणी दा चंचल मन हैरान होंदा कि एह की भेद है, खबरे एह किसे ओपरे पास चली जांदी है, खबरे किसे जादू नाल उड़ जांदी है, खबरे किते लुक बैठदी है। हुण सैद ने अपनी सुहाणी दा पिछा करना आरंभ दिता। उह सारा दिन घर काम करे, पर उसकी सुरत फातमा विच रहे। जद फातमा गुम हो जाए वह झट टोल करे, पर पता ना लगे। भला घर दे विच ही गुम होंदी दा की थौ लगे। एक दिन सैद उसके मगर मगर ही सारा दिन रही, पर अकारत रात पै गई, सब सौ गए। ਸਹਿਦ ਉਸਦੇ ਬੂਹੇ ਅੱਗੇ ਦੀਵਾ ਬੁਝਾ ਕੇ ਦਮ ਵੱਟ ਕੇ ਬਹਿ ਰਹੀ। ਜਦ ਅੱਧੀ ਰਾਤ ਹੋਈ ਫਾਤਮਾ ਉੱਠੀ, ਮਗਰ ਸਹਿਦ ਤੁਰੀ। ਦੂਜੇ ਕਮਰੇ ਜਾ ਵੜੀ, ਮਗਰੇ ਸਹਿਦ ਗਈ। ਜਾਂ ਉਸਨੇ ਕੰਧ ਵਿੱਚ ਕਲਾ ਦੱਬੀ, ਬੂਹਾ ਖੁੱਲਿਆ, ਉਹ ਅੰਦਰ ਵੜ ਗਈ। ਝੱਟ ਬੂਹਾ ਬੰਦ ਹੋ ਗਿਆ। ਹਨੇਰੇ ਕਰਕੇ ਸਹਿਦ ਨੂੰ ਦਿਸਿਆ ਤਾਂ ਕੁਝ ਨਾ, ਪਰ ਬੂਹੇ ਖੁੱਲ੍ਹਣ ਵੱਜਣ ਦਾ ਖੜਾਕ ਜ਼ਰੂਰ ਸੁਣਿਆ। ਜਾਂ ਤਿੰਨ ਪੈਰਾ ਵੱਜਿਆ, ਫਿਰ ਆਵਾਜ਼ ਆਈ। ਫਾਤਮਾ ਨਿਕਲ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮਗਰੋਂ ਸਹਿਦ ਆਪਣੇ ਥਾਂ ਜਾ ਸੁੱਤੀ। ਪਰ ਉਸਨੂੰ ਨੀਂਦ ਕਿੱਥੋਂ? ਉਹ ਸਾਰੀ ਰਾਤ ਸੋਚਾਂ ਸੋਚਦੀ ਰਹੀ। ਦਿਨ ਚੜ੍ਹੇ, ਉਸਨੇ ਸਫਾਈ ਕਰਨ ਦੇ ਬਹਾਨੇ ਪਹਿਲਾ ਕੰਮ ਉਸ ਕਮਰੇ ਦੀ ਦੇਖਭਾਲ ਦਾ ਕੀਤਾ। ਭਾਈ, ਮੈਂ ਉਸ ਖੜਕਾਲ ਵਾਲੀ ਥਾਂ ਨੂੰ ਲੱਭ ਲਵਾਂ, ਪਰ ਸਭ ਵਿਅਰਥ। ਪਹਿਰ ਭਰ ਸਹਿਦ ਨੇ ਟੱਕਰਾਂ ਮਾਰੀਆਂ, ਕੁਝ ਸਿਰ ਪੈਰ ਨਾ ਆਇਆ। ਛੇਕੜ ਹਫ ਗਈ, ਸਿਰ ਦੁਖਣ ਲੱਗ ਗਿਆ। ਚਾਹ ਦੀ ਪਿਆਲੀ ਪੀ ਕੇ ਲੇਟ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।